ਤੁਸੀਂ ਹੋ SBS ਪੰਜਾਬੀ ਦੇ ਨਾਲ।
ਮੈਂ ਅਵਨੀਤ, ਅੱਜ ਫੋਨ ਲਾਈਨ ਤੇ ਸਾਡੇ ਨਾਲ ਜੁੜੇ ਨੇ ਨਵਜੋਤ ਸਿੰਘ ਕੈਲੇ ਜੀ, ਜੋ ਕਿ ਇੱਕ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨੇ। ਨਵਜੋਤ, ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਹੈ।
ਸ਼ੁਕਰੀਆ ਅਵਨੀਤ ਜੀ ਤੇ SBS ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਨਵਜੋਤ, ਹੋਮ ਅਫੇਅਰਸ ਵਿਭਾਗ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਸਾਲ 2019 ਵਿੱਚ 1000 ਤੋਂ ਵੱਧ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਜਿਹੜੇ ਸਨ ਉਹ ਰੱਦ ਕਰ ਦਿੱਤੇ ਗਏ ਸਨ। ਇਸ ਪਿੱਛੇ ਕਈ ਕਾਰਨ ਹਨ ਜਿਨ੍ਹਾਂ ਬਾਰੇ ਅਸੀਂ ਅੱਗੇ ਗੱਲ ਕਰਾਂਗੇ, ਪਰ ਸ਼ੁਰੂਆਤ ਕਰਦੇ ਹਾਂ ਇਸ ਗੱਲ ਤੋਂ ਕਿ ਇਹ ਰੱਦ ਕੀਤੇ ਗਏ ਵੀਜ਼ਿਆਂ ਦੇ ਅੰਕੜੇ ਕਿੰਨੇ ਕੁ ਚਿੰਤਾਜਨਕ ਹਨ।
ਦੇਖੋ, ਮੈਂ ਤਾਂ ਨਹੀਂ ਇਹਨੂੰ ਕਹੂੰਗਾ ਜੀ ਕੋਈ ਅਲਾਰਮਿੰਗ ਆ, ਕਿਉਂਕਿ ਜੇ ਤੁਸੀਂ 72,000 ਦੀ ਗੱਲ ਕਰਦੇ ਹੋ ਤਾਂ 1100 ਕੋਈ ਜ਼ਿਆਦਾ ਵੱਡਾ ਨੰਬਰ ਨਹੀਂ ਹੈਗਾ। ਇਹ 1100 ਦੇ ਵਿੱਚੋਂ ਬਹੁਤ ਸਾਰੇ ਸਟੂਡੈਂਟ ਇੱਦਾਂ ਦੇ ਵੀ ਹੋਣਗੇ ਜਿਨ੍ਹਾਂ ਦੀਆਂ ਆਫਸ਼ੋਰ ਕੈਂਸਲੇਸ਼ਨ ਹੋਈਆਂ ਹੋਣਗੀਆਂ, ਮਤਲਬ ਜਿਹੜੇ ਆਲਰੇਡੀ ਆਸਟ੍ਰੇਲੀਆ ਨੂੰ ਛੱਡ ਚੁੱਕੇ ਨੇ। ਅਤੇ ਇਹਦੇ ਵਿੱਚੋਂ ਮੈਨੂੰ, ਮੈਂ ਹੁਣ ਰਿਪੋਰਟ ਤਾਂ ਦੇਖੀ ਨਹੀਂ, ਪਰ ਮੈਨੂੰ ਮੇਰਾ ਅੰਦਾਜ਼ਾ ਇਹ ਬਹੁਤ ਸਾਰੀਆਂ ਕੈਂਸਲੇਸ਼ਨ ਆਫਸ਼ੋਰ ਹੋਣਗੀਆਂ ਅਤੇ ਘੱਟ ਅਮਾਊਂਟ ਹੋਊਗੀ, ਘੱਟ ਨੰਬਰ ਹੋਊਗਾ ਜਿਹੜੇ ਆਨਸ਼ੋਰ ਸਟੂਡੈਂਟਸ ਦੇ ਵੀਜ਼ਾ ਕੈਂਸਲ ਹੋਏ ਨੇ। ਪਰ ਜੇ ਹੋਰ ਵੀ ਤੁਸੀਂ ਵੱਡੀ ਪਿਕਚਰ ਦੇਖੋ, ਇਫ ਆਮ ਨੋਟ ਰੋਂਗ, ਜੁਲਾਈ 1 ਤੋਂ ਲੈ ਕੇ 31 ਦਸੰਬਰ ਤੱਕ ਟੋਟਲ 2,05,000 ਦੇ ਕਰੀਬ ਸਟੂਡੈਂਟ ਵੀਜ਼ਾ ਗ੍ਰਾਂਟ ਹੋਏ ਨੇ। ਜੇ ਆਪਾਂ ਉਹਨਾਂ ਦੇ ਹਿਸਾਬ ਨਾਲ ਉਹ 6 ਮਹੀਨੇ ਦੀ ਕੈਂਸਲੇਸ਼ਨ ਦੇਖੀਏ ਤਾਂ ਇੱਕ ਬਹੁਤ ਘੱਟ ਫਿਗਰ ਆ। ਅਲਾਰਮਿੰਗ ਕੁਛ ਨਹੀਂ ਹੈਗਾ ਜੀ, ਬਸ ਜਿਹੜੀਆਂ ਕੰਡੀਸ਼ਨਸ ਨੇ ਸਟੂਡੈਂਟ ਵੀਜ਼ਾਸ ਦੀਆਂ ਉਹ ਬਹੁਤ ਸਾਰੇ ਆਲਰੇਡੀ ਬੱਚੇ ਉਹਨਾਂ ਦੇ ਨਾਲ ਕੰਪਲਾਈ ਕਰਦੇ ਨੇ, ਉਹਨਾਂ ਨੂੰ ਐਜ਼ ਇਟ ਇਜ਼ ਕੰਪਲਾਈ ਕਰਨ ਤਾਂ ਕੋਈ ਖਤਰਾ ਨਹੀਂ ਹੈਗਾ।
ਨਵਜੋਤ ਜੀ, ਗੱਲ ਕਰੀਏ ਕਾਰਨਾਂ ਦੀ ਤੇ ਇਹਨਾਂ ਅੰਕੜਿਆਂ ਦੇ ਪਿੱਛੇ ਤੁਹਾਡੇ ਮੁਤਾਬਕ ਕੀ ਕਾਰਨ ਹਨ?
4 ਹਿੱਸਿਆਂ 'ਚ ਮੈਂ ਵੰਡ ਸਕਦਾ ਜੀ ਜਿਹੜੇ ਕਾਰਨ ਨੇ। ਪਹਿਲੀ ਚੀਜ਼ 'ਚ ਆਪਾਂ ਕਹਾਂਗੇ ਵੀ ਨੋਨ ਕੰਪਲਾਇੰਟ ਹੋ ਜਾਂਦੇ ਆ ਸਟੂਡੈਂਟ, ਜਿਹੜੀਆਂ ਉਹਨਾਂ ਦੇ ਵੀਜ਼ਾ ਕੰਡੀਸ਼ਨ ਹੁੰਦੀਆਂ ਨੇ ਉਹਨਾਂ ਨੂੰ ਤੋੜ ਦਿੰਦੇ ਆ। ਦੂਸਰੀ ਮੈਂ ਕਹੂੰਗਾ ਵੀ ਉਹਨਾਂ ਨੇ ਕੋਈ ਫਾਲਸ ਇਨਫੋਰਮੇਸ਼ਨ, ਜਿੱਦਾਂ ਤੁਸੀਂ ਕਿਹਾ ਬੋਗਸ ਡਾਕੂਮੈਂਟ ਆਪਣੀ ਵੀਜ਼ਾ ਐਪਲੀਕੇਸ਼ਨ ਦੇ ਨਾਲ ਅਟੈਚ ਕੀਤਾ ਹੁੰਦਾ, ਉਹ ਜਦੋਂ ਫੜ ਹੋ ਜਾਂਦਾ ਫਿਰ ਵੀ ਵੀਜ਼ਾ ਕੈਂਸਲ ਹੋ ਸਕਦਾ। ਜਾਂ ਫਿਰ ਉਹ ਆਪਣਾ ਚੇਂਜ ਇਨ ਸਟੱਡੀ ਪ੍ਰੋਗਰਾਮ ਹੋ ਜਾਂਦਾ, ਇਹਦੇ ਵਿੱਚ ਬਹੁਤ ਘੱਟ ਮਾਤਰਾ, ਬਹੁਤ ਘੱਟ ਗਿਣਤੀ ਆ ਜਿਹੜੀ ਕਰੈਕਟਰ ਬੇਸ 'ਤੇ ਵੀ ਕੈਂਸਲੇਸ਼ਨ ਹੁੰਦੀ ਹੈ। ਜਦੋਂ ਕੋਈ ਆਪਾਂ ਇੱਥੇ ਕ੍ਰਾਈਮ ਕਰ ਦਿੰਦੇ ਹਾਂ ਉਹਦੇ ਨਾਲ ਵੀ ਕੈਂਸਲੇਸ਼ਨ ਹੋ ਜਾਂਦੀ ਹੈ। ਹੁਣ ਜੇ ਇਹਨਾਂ ਨੂੰ ਆਪਾਂ ਅਲੱਗ ਅਲੱਗ ਕਰੀਏ, ਜੇ ਕੰਪਲਾਇੰਟ ਦੀ ਗੱਲ ਕਰੀਏ ਵੀਜ਼ਾ ਕੰਡੀਸ਼ਨ ਦੀ, ਸਭ ਤੋਂ ਪਹਿਲਾਂ ਤਾਂ ਕੰਮ ਆਉਂਦਾ ਜੀ ਜੇ ਤੁਸੀਂ ਡਿਊਰਿੰਗ ਤੁਹਾਡੀ ਟਰਮ ਦੇ 20 hours ਪਰ ਵੀਕ ਤੋਂ ਜ਼ਿਆਦਾ ਕੰਮ ਕਰਦੇ ਹੋ ਤਾਂ ਵੀ ਕੰਡੀਸ਼ਨ ਬ੍ਰੀਚ ਹੋ ਜਾਂਦੀ ਆ, ਤੁਹਾਡਾ ਵੀਜ਼ਾ ਜਿਹੜਾ ਉਹ ਕੈਂਸਲ ਹੋ ਸਕਦਾ। ਦੂਸਰੀ ਆ, ਇੱਕ ਕੰਡੀਸ਼ਨ 'ਤੇ ਧਿਆਨ ਨਹੀਂ ਦਿੱਤਾ ਜਾਂਦਾ, ਜਦੋਂ ਵੀ ਕੋਈ ਚੇਂਜ ਇਨ ਸਰਕਮਸਟੈਂਸਿਸ ਹੁੰਦੇ ਆ ਜਾਂ ਐਡਰੈਸ ਚੇਂਜ ਕਰਨਾ ਹੁੰਦਾ, ਵਿਦ ਇਨ 14 days ਤੁਸੀਂ ਅਥੋਰਿਟੀਜ਼ ਨੂੰ ਅਪਡੇਟ ਕਰਨਾ ਹੁੰਦਾ। ਕੁਛ ਮਾਤਰਾ ਇਹਨਾਂ ਦੀ ਵੀ ਹੈਗੀ ਆ, ਸਟੂਡੈਂਟ ਅਣਗਹਿਲੀ ਕਰ ਜਾਂਦੇ ਆ, ਉਹ ਅਪਡੇਟ ਨਹੀਂ ਕਰਦੇ, ਠੀਕ ਆ। ਜਾਂ ਫਿਰ ਹਾਇਰ ਐਜੂਕੇਸ਼ਨ ਸੈਕਟਰ ਦੇ ਵਿੱਚ ਵੀਜ਼ਾ ਗ੍ਰਾਂਟ ਹੋਇਆ ਹੁੰਦਾ, ਇੱਥੇ ਆ ਕੇ ਮਿਸਗਾਈਡ ਹੋ ਜਾਂਦੇ ਆ, ਜਾਂ ਵੱਧ ਫੀਸ ਦੇ ਚੱਕਰ ਦੇ ਵਿੱਚ ਥੱਲੇ ਵਾਲੇ ਲੈਵਲ ਦੇ ਕੋਰਸ ਦੇ ਵਿੱਚ ਐਡਮਿਸ਼ਨ ਲੈ ਲੈਂਦੇ, ਜਿਹਨੂੰ ਆਪਾਂ ਵੈਟ ਸੈਕਟਰ ਕਹਿੰਦੇ ਆ। ਉੱਪਰਲੀ ਜਿਹੜੀ COE ਆ ਉਹ ਕਨਫਰਮੇਸ਼ਨ ਆਫ ਅਨਰੋਲਮੈਂਟ ਕੈਂਸਲ ਹੋ ਜਾਂਦੀ ਆ, ਤੇ ਆਪਾਂ ਇੱਕ ਨੀਚੇ ਲੈਵਲ ਦੀ ਪੜ੍ਹਾਈ ਕਰਨੀ ਸਟਾਰਟ ਕਰ ਦਿੰਦੇ ਆ। ਜਦੋਂ ਇੱਦਾਂ ਦਾ ਕੇਸ ਹੁੰਦਾ ਤਾਂ ਵੀਜ਼ਾ ਦੁਬਾਰਾ ਅਪਲਾਈ ਕਰਨਾ ਪੈਂਦਾ। ਇਹਨਾਂ ਕੇਸਿਸ ਦੇ ਵਿੱਚ ਵੀ ਵੀਜ਼ਾਸ ਨੇ ਜਿਹੜੇ ਉਹ ਕੈਂਸਲ ਹੁੰਦੇ ਆ। ਜਾਂ ਫਿਰ ਸਟੂਡੈਂਟ ਆ ਜਿਹੜਾ ਉਹ 1 ਤੋਂ ਵੱਧ ਪੈਕੇਜ ਕੋਰਸ ਕਰਨ ਆਇਆ ਹੋਇਆ, ਡਿਪਲੋਮਾ ਲੀਡਿੰਗ ਟੂ ਡਿਗਰੀ, ਜਿਹੜੀ ਡਿਗਰੀ ਦੀ ਕਨਫਰਮੇਸ਼ਨ ਆਫ ਅਨਰੋਲਮੈਂਟ ਆ ਉਹ ਹਰ ਵਕਤ ਮੇਨਟੇਨ ਕਰਨੀ ਹੁੰਦੀ ਹੈ, ਜਦੋਂ ਉਹ ਕੈਂਸਲ ਹੋ ਜਾਂਦੀ ਹੈ ਉਹ ਤੁਹਾਡਾ ਪ੍ਰਿੰਸੀਪਲ ਕੋਰਸ ਆ। ਤੁਸੀਂ ਡਿਪਲੋਮਾ ਕੋਰਸ ਕੰਪਲੀਟ ਕਰਦੇ ਹੋ ਜਾਂ ਤੁਹਾਡੀ ਉਹ ਡਿਗਰੀ ਦੀ COE ਕੈਂਸਲ ਹੁੰਦੀ ਆ, ਤਾਂ ਵੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਵੀਜ਼ਾ ਉਹ ਕੈਂਸਲ ਹੋ ਸਕਦਾ। ਇੱਕ ਚੀਜ਼ ਦਾ ਜਿਹੜਾ ਸਟੂਡੈਂਟਸ ਨੂੰ ਨਹੀਂ ਪਤਾ ਹੁੰਦਾ, ਜਦੋਂ ਕਨਫਰਮੇਸ਼ਨ ਆਫ ਅਨਰੋਲਮੈਂਟ ਮਤਲਬ ਕਿ ਉਹਦੀ COE ਜਿਹਨੂੰ ਬੋਲਦੇ ਹਾਂ ਉਹ ਕੈਂਸਲ ਹੁੰਦੀ ਆ, ਤਾਂ ਤੁਸੀਂ 28 days ਤੋਂ ਵੱਧ ਦਾ ਗੈਪ ਨਹੀਂ ਰੱਖ ਸਕਦੇ ਆਪਣੀ ਸਟੱਡੀ ਦੇ ਵਿੱਚ। ਤੁਹਾਨੂੰ ਸਟੱਡੀ ਹੈ ਜਿਹੜੀ ਉਹ ਕੰਟੀਨਿਊ ਕਰਨੀ ਪੈਣੀ ਹੈ, ਜਾਂ ਤੱਕ ਨਵੇਂ ਪ੍ਰੋਵਾਈਡਰ ਦੇ ਕੋਲ ਜਾ ਕੇ ਐਡਮਿਸ਼ਨ ਲਵੋਗੇ, ਜਾਂ ਤੁਸੀਂ ਜਿਹੜੀ ਕੈਂਸਲ ਹੋਈ COE ਆ ਕਰੰਟ ਪ੍ਰੋਵਾਈਡਰ ਤੋਂ ਉਹਨੂੰ ਰੀਇੰਸਟੇਟ ਕਰਵਾਓਗੇ, ਠੀਕ ਆ। ਸਿਰਫ ਤੇ ਸਿਰਫ ਗੈਪ 2 ਮਹੀਨੇ ਜਾਂ 2 ਮਹੀਨੇ ਤੋਂ ਵੱਧ ਦਾ ਉਦੋਂ ਇਮੀਗ੍ਰੇਸ਼ਨ ਐਕਸੈਪਟ ਕਰਦੀ ਆ ਜਦੋਂ 1 ਕੋਰਸ ਫਿਨਿਸ਼ ਕਰਕੇ ਆਪਾਂ ਨਵੇਂ ਕੋਰਸ ਜਾ ਰਹੇ ਹਾਂ, ਯਾਨੀ ਕਿ ਡਿਊਰਿੰਗ ਦਸੰਬਰ ਕਹਿ ਸਕਦੇ ਹੋ, 1 ਆਪਣਾ ਟਰਮ ਮੁੱਕ ਗਈ ਆਪਾਂ ਨਵੇਂ ਕੋਰਸ ਦੇ ਵਿੱਚ ਜਾ ਰਹੇ ਹਾਂ। ਜੇ ਸਾਰਾ ਕੁਛ ਲੈਜੀਟਮੇਟਲੀ ਫਿਨਿਸ਼ ਕਰਦਾ ਸਟੂਡੈਂਟ, ਅਕੈਡਮਿਕ ਰਿਕਾਰਡ ਗੁੱਡ ਆ, ਉਹਦਾ ਅਟੈਂਡੈਂਸ ਗੁੱਡ ਆ, ਤਾਂ ਮੈਨੂੰ ਨਹੀਂ ਲੱਗਦਾ ਆਪਣੀਆਂ ਕੰਡੀਸ਼ਨ ਨੂੰ ਸਾਰਿਆਂ ਨੂੰ ਕੰਪਲਾਈ ਕਰਦਾ, ਕੋਈ ਡਰਨ ਦੀ ਲੋੜ ਆ, ਸਟੂਡੈਂਟ ਵੀਜ਼ਾ ਕੈਂਸਲ ਹੋਣ ਦਾ ਚਾਂਸ ਹੀ ਕੋਈ ਨਹੀਂ ਕਿ ਤੁਹਾਨੂੰ ਸਾਰੀਆਂ ਕੰਡੀਸ਼ਨ ਮੀਟ ਹੁੰਦੀਆਂ ਨੇ
ਜੀ। ਹਾਂਜੀ, ਤੇ ਇੱਕ ਇਸ ਤਰ੍ਹਾਂ ਦੇ ਵੀ ਬਹੁਤ ਸਾਰੇ ਅਸੀਂ ਕੇਸਿਸ ਦੇਖਦੇ ਹਾਂ ਜਿਹਦੇ ਵਿੱਚ ਸਟੂਡੈਂਟਸ ਜਿਹੜੇ ਨੇ ਬਾਰ ਬਾਰ ਰਿਪੀਟਡਲੀ ਆਪਣੇ ਕੋਰਸ ਬਦਲਦੇ ਨੇ ਤਾਂ ਕਿ ਉਹ ਇੱਥੇ ਜਿਹੜਾ ਆਪਣਾ ਸਟੇਅ ਜਿਹੜਾ ਐਕਸਟੈਂਡ ਕੀਤਾ ਜਾਏ, ਇਹ ਕਿੰਨੀ ਕੁ ਵੱਡੀ ਪ੍ਰੋਬਲਮ ਹੈ?
ਦੇਖੋ, ਪ੍ਰੋਬਲਮ ਤਾਂ ਵੱਡੀ ਹੈਗੀ ਹੈ ਜੀ, ਪਰ ਉਹਦੇ ਨਾਲ ਮੈਂ ਇਹ ਨਹੀਂ ਕਹਿ ਸਕਦਾ ਵੀ ਉਹ ਸਟੂਡੈਂਟ ਵੀਜ਼ਾ ਕੈਂਸਲੇਸ਼ਨ ਦੇ ਨਾਲ ਰਿਲੇਟਡ ਆ। ਚਾਹੇ ਤੁਸੀਂ ਇਹਨੂੰ ਕਹਿ ਦਿਓ ਲੀਗਲ ਲੂਪਹੋਲ ਆ, ਜਦੋਂ ਇੱਕ ਸਟੂਡੈਂਟ ਵੀਜ਼ਾ ਫਿਨਿਸ਼ ਹੋ ਰਿਹਾ, ਇੱਕ ਨਵੇਂ ਕੋਰਸ ਦੇ ਵਿੱਚ ਐਡਮਿਸ਼ਨ ਲੈ ਕੇ ਇੱਕ ਨਵੀਂ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਫਾਈਲ ਕੀਤੀ ਜਾਂਦੀ ਹੈ, ਉੱਥੇ ਵੀਜ਼ਾ ਕੈਂਸਲ ਨਹੀਂ ਹੋ ਸਕਦਾ, ਉਹ ਨਵੀਂ ਵੀਜ਼ਾ ਐਪਲੀਕੇਸ਼ਨ ਰਿਫਿਊਜ਼ ਹੋ ਸਕਦੀ ਹੈ, ਉਹ ਇੱਕ ਅਲੱਗ ਮੈਟਰ ਆ, ਉਹਨੂੰ ਫਿਰ ਚੈਲੰਜ ਕਰ ਦਿੱਤਾ ਜਾਂਦਾ। ਹਾਂਜੀ, ਅੱਜ ਕੱਲ੍ਹ ਹੁਣ ਮੈਲਬਰਨ, ਸਿਡਨੀ ਜਾਂ ਬ੍ਰਿਸਬਨ ਦੇ ਵਿੱਚ ਜਿਹੜੇ ਸਟੂਡੈਂਟ ਜ਼ਿਆਦਾ ਪੜ੍ਹਦੇ ਨੇ, ਇੱਥੇ ਸਕਿੱਲਡ ਮਾਈਗ੍ਰੇਸ਼ਨ ਦਾ ਸਕੋਪ ਆ ਜਿਹੜਾ ਉਹ ਕਾਫੀ ਘੱਟ ਆ। ਜਿਹੜੇ ਸਟੂਡੈਂਟ ਇਹਨਾਂ ਸ਼ਹਿਰਾਂ ਨੂੰ ਛੱਡਣਾ ਨਹੀਂ ਚਾਹੁੰਦੇ, ਉਹਨਾਂ ਦੀ ਪਰਮਾਨੈਂਟ ਰੈਜੀਡੈਂਸੀ ਜਾਂ ਸਕਿੱਲਡ ਮਾਈਗ੍ਰੇਸ਼ਨ ਦਾ ਕੋਈ ਪਾਥਵੇ ਨਹੀਂ ਬਣਦਾ, ਫਿਰ ਉਹਨਾਂ ਕੋਲ ਕੋਈ ਹੋਰ ਆਪਸ਼ਨ ਨਹੀਂ ਬਚ ਜਾਂਦੀ, ਉਹ ਫਿਰ ਸਟੂਡੈਂਟ ਵੀਜ਼ਾ ਦੀ ਐਕਸਟੈਂਡ ਕਰਵਾਉਂਦੇ ਰਹਿੰਦੇ ਆ। ਇੱਥੇ ਮੈਂ ਇੱਕ ਗੱਲ ਇਹ ਦੱਸਣੀ ਚਾਹੂੰਗਾ, ਜਦੋਂ ਸਟੂਡੈਂਟ ਵੀਜ਼ਾ ਐਕਸਟੈਂਡ ਕਰਾਉਣਾ ਤਾਂ ਇਹੀ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਲੋਅਰ ਲੈਵਲ ਤੋਂ ਤੁਸੀਂ ਅਗਲਾ ਕੋਰਸ ਆ ਜਿਹੜਾ ਉਹ ਤੁਹਾਡਾ ਅਪ ਹੋਵੇ, ਥੱਲੇ ਨਾ ਜਾਵੇ।
ਤੇ ਇਹਨਾਂ ਕੈਂਸਲੇਸ਼ਨਸ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਕਿੰਨਾ ਚੀਜ਼ਾਂ ਦਾ ਇਤਿਆਦ, ਯਾਨੀ ਕਿ ਕਿੰਨਾ ਸ਼ਰਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਦੇਖੋ, ਜਦੋਂ ਕੋਈ ਸਟੂਡੈਂਟ ਵੀਜ਼ਾ ਗ੍ਰਾਂਟ ਹੁੰਦਾ, ਉਹਦੇ ਗ੍ਰਾਂਟ ਲੈਟਰ ਦੇ ਟੌਪ ਦੇ ਉੱਪਰ ਕੰਡੀਸ਼ਨਸ ਲਿਖੀਆਂ ਜਾਂਦੀਆਂ ਨੇ ਉਹਦੀਆਂ, ਵੀ ਤੁਸੀਂ ਆਪਣਾ ਐਡਰੈਸ ਅਪਡੇਟ ਕਰਨਾ, ਐਜੂਕੇਸ਼ਨ ਪ੍ਰੋਵਾਈਡਰ ਨੂੰ, ਸਟੱਡੀ ਕੰਟੀਨਿਊ ਰੱਖਣੀ ਆ, ਵਰਕ ਰਾਈਟ ਤੁਹਾਡੇ ਕੀ ਨੇ, ਇਹ ਸਾਰੀਆਂ ਚੀਜ਼ਾਂ ਉੱਤੇ ਮੈਂਸ਼ਨ ਕੀਤੀਆਂ ਹੁੰਦੀਆਂ ਨੇ। ਹੈਲਥ ਇੰਸ਼ੋਰੈਂਸ ਆ ਜਿਹੜੀ ਉਹ ਕੰਟੀਨਿਊ ਰੱਖਣੀ ਆ, ਠੀਕ ਆ। ਜੇ ਉਹ ਸਾਰੀਆਂ ਕੰਡੀਸ਼ਨਸ ਨੂੰ ਕੰਪਲਾਈ ਕਰਦੇ ਹਾਂ ਤਾਂ ਡਰਨ ਦੀ ਕੋਈ ਲੋੜ ਨਹੀਂ ਹੈਗੀ, ਤੇ ਕਦੇ ਵੀ ਉਹ ਕੰਡੀਸ਼ਨਸ ਨੂੰ ਬ੍ਰੀਚ ਨਾ ਕੀਤਾ ਜਾਵੇ ਤੇ ਜਿਹੜੀ ਤੁਹਾਡੀ ਪੜ੍ਹਾਈ ਆ ਉਹ ਕੰਟੀਨਿਊ ਕੀਤੀ ਜਾਵੇ। ਪਰ ਸਭ ਤੋਂ ਵੱਡੀ ਗੱਲ ਇਹ ਆ, ਜਿਹੜੇ ਆਪਣੇ ਭਾਰਤੀ ਭਾਈਚਾਰੇ ਦੇ ਲੋਕ ਜਾਂ ਕਹਿ ਲਓ ਇੰਡੀਅਨ ਸਬ ਕੰਟੀਨੈਂਟਲ ਕਹਿ ਲਓ ਜਾਂ ਮੈਂ ਪੂਰਾ ਏਸ਼ੀਆ ਹੀ ਕਹੂੰਗਾ, ਜਦੋਂ ਉੱਥੋਂ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ ਆਉਂਦੇ ਆ ਤਾਂ ਮੇਰੀ ਪ੍ਰੈਕਟਿਸ ਦੇ ਵਿੱਚ ਮੈਂ ਅਕਸਰ ਹੀ ਦੇਖਦਾ ਜਦੋਂ ਵੀਜ਼ਾ ਐਪਲੀਕੇਸ਼ਨ ਲਗਾਈਆਂ ਜਾਂਦੀਆਂ ਨੇ, ਬਹੁਤ ਸਾਰੇ ਡਾਕੂਮੈਂਟ ਬੋਗਸ ਬਣਾ ਕੇ ਲਾਏ ਜਾਂਦੇ, ਠੀਕ। ਕਈ ਵਾਰੀ ਸਟੂਡੈਂਟ ਨੂੰ ਵੀ ਉਸ ਚੀਜ਼ ਦਾ ਪਤਾ ਨਹੀਂ ਹੁੰਦਾ ਵੀ ਮੇਰੇ ਅਨਰਜਿਸਟਰਡ ਏਜੰਟ ਨੇ ਕੀ ਵੀਜ਼ਾ ਲੈਣ ਲਈ ਨਾਲ ਅਟੈਚ ਕਰਤਾ, ਜਾਂ ਪਤਾ ਹੁੰਦਾ ਉਹ ਸਾਡੇ ਕੋਲ ਆ ਕੇ ਮੰਨਦਾ ਨਹੀਂ, ਕਿਉਂਕਿ ਸਹਿਮਤੀ ਉਦੋਂ ਹੁੰਦੀ ਆ ਵੀ ਅਸੀਂ ਤਾਂ ਵੀਜ਼ਾ ਲੈਣਾ ਬਾਏ ਹੁੱਕ ਔਰ ਕਰੁੱਕ। ਜਦੋਂ ਆਪਾਂ ਦੁਬਾਰਾ ਐਪਲੀਕੇਸ਼ਨ ਲਾਉਂਦੇ ਹਾਂ ਕਿਸੇ ਹੋਰ ਵੀਜ਼ੇ ਦੀ ਜਾਂ ਅਪਡੇਟ ਕਰਦੇ ਹਾਂ ਸਰਕਮਸਟਾਂਸਿਸ, ਜੇ ਕੇਸ ਆਫੀਸਰ ਉਹ ਪੁਰਾਣਾ ਕੇਸ ਚੱਕ ਕੇ ਦੇਖਦਾ, ਉਹਦੀ ਇਨਕੁਆਇਰੀ ਹੋ ਜਾਂਦੀ ਆ, ਜਿਹੜੀ ਫਾਲਸ ਇਨਫੋਰਮੇਸ਼ਨ ਜਦੋਂ ਫੜੀ ਜਾਂਦੀ ਆ ਫਿਰ ਉਹਦਾ ਕੋਈ ਇਲਾਜ ਨਹੀਂ ਹੈਗਾ, ਫਿਰ 4020 ਇੱਕ ਸੈਕਸ਼ਨ ਆ ਉਹ ਲੱਗ ਜਾਂਦਾ, ਫਿਰ ਸਟੂਡੈਂਟ 'ਤੇ ਬੈਨ ਵੀ ਲੱਗ ਸਕਦਾ। ਇਸ ਕਰਕੇ ਮੈਂ ਇਹੀ ਸੁਝਾਅ ਦਊਂਗਾ, ਦੋ ਹੀ ਮੇਨ ਚੀਜ਼ਾਂ ਨੇ, ਇੱਕ ਤਾਂ ਕੰਡੀਸ਼ਨਸ ਕੰਪਲਾਈ ਕਰਨੀਆਂ ਚਾਹੀਦੀਆਂ ਸਟੂਡੈਂਟਸ ਨੂੰ, ਦੂਸਰਾ ਜਦੋਂ ਵੀਜ਼ਾ ਐਪਲੀਕੇਸ਼ਨ ਲਾਉਂਦੇ ਹੋ ਉਦੋਂ ਫਾਲਸ ਇਨਫੋਰਮੇਸ਼ਨ ਜਾਂ ਬੋਗਸ ਡਾਕੂਮੈਂਟ ਨਾ ਪ੍ਰੋਵਾਈਡ ਕੀਤਾ ਜਾਵੇ, ਤੇ ਇੱਥੇ ਆ ਕੇ ਜਿਹੜੇ ਆਸਟ੍ਰੇਲੀਆ ਦੇ ਲਾਜ਼ ਨੇ ਉਹਨਾਂ ਨੂੰ ਉੱਦਾਂ ਹੀ ਅਬੇ ਕਰੋ ਜਿੱਦਾਂ ਇੱਥੇ ਦੇ ਸਿਟੀਜ਼ਨ ਕਰਦੇ ਆ, ਕੋਈ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਜੇ ਕੋਈ ਇੱਦਾਂ ਦਾ ਕਿੱਸਾ ਹੋ ਜਾਂਦਾ ਜਾਂ ਕੋਈ ਘਟਨਾ ਹੋ ਜਾਂਦੀ ਹੈ ਜੋ ਤੁਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਹੋ ਤਾਂ ਕਰੈਕਟਰ ਕੈਂਸਲੇਸ਼ਨ ਦਾ ਬਹੁਤ ਜ਼ਿਆਦਾ ਸਟ੍ਰਿਕਟਲੀ ਐਕਸ਼ਨ ਲਿਆ ਜਾਂਦਾ, ਫਿਰ ਵੀਜ਼ਾ ਕੈਂਸਲ ਵੀ ਹੁੰਦਾ ਅਤੇ ਡਿਪੋਰਟੇਸ਼ਨ ਵੀ ਬਹੁਤ ਜਲਦੀ ਹੁੰਦੀ ਹੈ।
ਹਾਂਜੀ ਨਵਜੋਤ, ਸਾਡੇ ਨਾਲ ਬਣਨ ਲਈ, ਆਪਣੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਧੰਨਵਾਦ ਵਨੀਤ ਜੀ, ਅਤੇ SBS ਸਰੋਤਿਆਂ ਦੇ ਰੂਬਰੂ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।